ਮੈਂ ਸਰਬੱਤ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਾ ਸੋਇਆ ਪ੍ਰੰਤ ਆਸਾ ਜੀ ਦੀ ਵਾਰ ਦੇ ਕੀਰਤਨ ਕੁਝ ਸ਼ਬਦ ਗੁਰੂ ਸਵਾਰਿਆਂ ਦੀ ਰਸਮੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਲਾਹ ਪ੍ਰਾਪਤ ਕੀਤਾ ਹੈ। ਅੰਮ੍ਰਿਤ ਵੇਲੇ ਜੋ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ, ਕਿਰਪਾ ਕੀਤੀ, ਆਓ ਗੁਰੂ ਘਰ ਦੀ ਮਰਿਆਦਾ ਅਨੁਸਾਰ ਕੁਝ ਸਮੇਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗਣੀ ਵਿੱਚ ਸਤਸੰਗਤ ਜੀ, ਭਗਤ ਕਬੀਰ ਜੀ ਦਾ ਉਚਾਰਣ ਕੀਤਾ ਹੋਇਆ ਇਹ ਸ੍ਰੀ ਮੁੱਖ ਵਾਕ ਪ੍ਰਾਪਤ ਹੋਇਆ ਹੁਕਮਨਾਮੇ ਦੇ ਰੂਪ ਵਿੱਚ। ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਦਵੈਤ ਸਰੂਪ ਪਰਮਾਤਮਾ, ਸਰਬ ਦਾ ਪ੍ਰਕਾਸ਼ਕ, ਸਤ ਜਿਹੜਾ ਨਾਸ ਤੋਂ ਰਹਿਤ ਹੈ, ਗੁਰ ਜਿਹੜਾ ਚੇਤਨ ਸਰੂਪ ਹੈ, ਪ੍ਰਸਾਦ ਜਿਹੜਾ ਆਨੰਦ ਸਰੂਪ ਹੈ। ਨਾਸ ਤੋਂ ਰਹਿਤ, ਚੇਤਨ ਤੇ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ, ਅਦਵੈਤ ਸਰੂਪ, ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ ਦੇਣ ਵਾਲਾ, ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ। ਭਗਤ ਕਬੀਰ ਜੀ ਨੇ ਪਰਮਾਤਮਾ ਦੀ ਬਹੁਤ ਵਡਿਆਈ ਕੀਤੀ। ਜਿਹੜੇ ਪ੍ਰੇਮੀ ਜਨ ਸੰਸਾਰ ਸੰਗਤ ਜੀ, ਉਹਨਾਂ ਨੇ ਪੁੱਛਿਆ ਬਾਬਾ ਕਬੀਰ ਜੀ ਨੂੰ, ਭਾਈ ਜਿਸ ਪਰਮਾਤਮਾ ਦੇ ਤੁਸੀਂ ਇੰਨੇ ਗੁਣ ਗਾਉਂਦੇ ਜੇ, ਅਜੇ ਤੱਕ ਕੋਈ ਇਹੋ ਜਿਹਾ ਹੋਇਆ ਜਿਹੜਾ ਪਰਮਾਤਮਾ ਦਾ ਅਰਥ ਜਾਣ ਸਕਿਆ ਹੋਵੇ, ਕੋਈ ਪੂਰਾ ਭੇਦ ਜਾਣ ਸਕਿਆ ਹੋਵੇ, ਸਮਝ ਸਕਿਆ ਹੋਵੇ? ਤੇ ਬਾਬਾ ਕਬੀਰ ਜੀ ਨੇ ਸਾਧ ਸੰਗਤ ਜੀ ਭਾਈ ਕੁਝ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਵੀ ਪਰਮਾਤਮਾ ਗੁਰਮੁਖੋ ਬੇਅੰਤ ਹੈ, ਉਹਦਾ ਅੰਤ ਅਜੇ ਤੱਕ ਕੋਈ ਨਹੀਂ ਪਾ ਸਕਿਆ। ਕਿਹਨਾਂ ਕਿਹਨਾਂ ਨੇ ਪਾਉਣ ਦਾ ਯਤਨ ਕੀਤਾ, ਆਓ ਸਰਵਣ ਕਰੋ ਪ੍ਰੇਮ ਨਾਲ ਜੀ।
ਸਨਕ ਸਨੰਦ ਮਹੇਸ਼ ਸਮਾਨਾ,
ਸਨਕ ਸਨੰਦ ਮਹੇਸ਼ ਸਮਾਨਾ, ਸਨਕ ਸਨੰਦ ਸਨਾਤਨ ਤੇ ਸੰਤ ਕੁਮਾਰ, ਇਹ ਸਾਧ ਸੰਗਤ ਜੀ ਬ੍ਰਹਮੇ ਦੇ ਪੁੱਤਰ ਮੰਨੇ ਗਏ ਆ। ਕਹਿੰਦੇ ਨੇ ਆਚਾਰੇ ਬ੍ਰਹਮੇ ਦੇ ਪੁੱਤਰ ਵੀ ਪਰਮੇਸ਼ਰ ਦਾ ਜਸ ਹੀ ਕਰੀ ਜਾਂਦੇ ਨੇ। ਮਹੇਸ਼ ਕਹਿੰਦੇ ਸ਼ਿਵ ਜੀ ਨੂੰ, ਸ਼ਿਵ ਜੀ ਵੀ ਪਰਮੇਸ਼ਰ ਦਾ ਜਸ ਕਰਦਾ। ਕਹਿੰਦੇ ਬੜੀ ਡੂੰਘੀ ਸਮਾਧੀ, ਬੜਾ ਲੰਮਾ ਧਿਆਨ ਲਾ ਲੈਂਦਾ ਉਹ। ਸਨਕ ਸਨੰਦ ਮਹੇਸ਼ ਸਮਾਨਾ, ਕਹਿੰਦੇ ਇਹ ਤੇਰੀ ਵਡਿਆਈ ਕਰਨ ਵਿੱਚ ਹੀ ਸਮਾਏ ਨੇ। ਬ੍ਰਹਮੇ ਦੇ ਚਾਰੇ ਪੁੱਤਰ ਸਨਕ ਸਨੰਦ ਸਨਾਤਨ ਤੇ ਸੰਤ ਕੁਮਾਰ, ਇਸੇ ਤਰ੍ਹਾਂ ਸ਼ਿਵ ਜੀ, ਇਹਨਾਂ ਨੇ ਬਹੁਤ ਲੰਮਾ ਸਮਾਂ ਯਤਨ ਕੀਤਾ ਤੇਰੀ ਵਡਿਆਈ ਕਰਕੇ ਤੇਰੇ ਅੰਤਰ ਨੂੰ ਪਾਉਣ ਦਾ, ਪਰ ਇਹ ਤੇਰਾ ਅੰਤ ਨਾ ਪਾ ਸਕੇ।
ਸੇਖ ਨਾਗ ਤੇਰੋ ਮਰਮ ਨਾ ਜਾਣਾ,
ਕਹਿੰਦੇ ਸ਼ੇਸ਼ ਨਾਗ ਸਾਧ ਸੰਗਤ ਜੀ, ਉਹਦਾ ਹਜ਼ਾਰ ਮੂੰਹ ਮੰਨਿਆ ਗਿਆ ਗੁਰਬਾਣੀ ਵਿੱਚ, ਪ੍ਰਮਾਣ ਨੇ ਇਹਦੇ ਪ੍ਰਥਾਏ। ਕਹਿੰਦੇ ਨੇ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਵੀ ਤੇਰੇ ਭੇਦ ਨੂੰ ਜਾਣ ਨਹੀਂ ਸਕਿਆ, ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ। ਹਜ਼ੂਰ ਦੇ ਬਚਨ ਨੇ, ਬ੍ਰਹਮ ਆਦਿਕ ਸੰਕਾਦਿਕ ਸੰਤ ਸਨੰਦ ਸਨਾਤਨ ਸੰਤ ਕੁਮਾਰ, ਤਿਨਕੋ ਮਹਿਲ ਦਰਭਾਵੋ, ਅਗਮ ਅਗਮ ਅਗਾਧ ਬੋਧ, ਕੀਮਤ ਪਰੇ ਨਾ ਪਾਵੋ। ਕਹਿੰਦੇ ਨੇ ਬ੍ਰਹਮੇ ਨੇ, ਬ੍ਰਹਮੇ ਦੇ ਪੁੱਤਰਾਂ ਨੇ, ਇਹਨਾਂ ਸਾਰਿਆਂ ਨੇ ਪ੍ਰਮਾਤਮਾ ਦੀ ਵਡਿਆਈ ਕੀਤੀ, ਉਹਦਾ ਅੰਤ ਸਮਝਣ ਦਾ ਯਤਨ ਕੀਤਾ, ਪਰ ਅਖੀਰ ਇਹ ਕਹਿਣਾ ਪਿਆ ਅਗਮ ਅਗਮ ਅਗਾਧ ਬੋਧ, ਤੂੰ ਅਗਾਧ ਬੋਧ ਹੈ, ਤੂੰ ਪਰੇ ਹੈ, ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ, ਤੈਨੂੰ ਬੇਨਤੀ ਕਹਿਣਾ ਪਵੇਗਾ, ਤੇਰੀ ਕੋਈ ਕੀਮਤ ਨਹੀਂ ਜਾਣ ਸਕਿਆ, ਕਿਸੇ ਨੇ ਅਜੇ ਤੱਕ ਤੇਰਾ ਅੰਤ ਨਹੀਂ ਸਮਝਿਆ। ਫਿਰ ਸ਼ੇਸ਼ ਨਾਗ ਤੇਰੋ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਸ਼ੇਸ਼ ਨਾਗ ਜਿਹੜਾ ਸਾਧ ਸੰਗਤ ਜੀ, ਉਹਦਾ ਹਜ਼ਾਰ ਮੂੰਹ ਹੈ। ਧੰਗੂ ਰਾਮਦਾਸ ਮਹਾਰਾਜ ਜੀ ਦੇ ਬਚਨੋਂ ਕਹਿੰਦੇ ਨੇ, ਸਹਿਸ ਫਨੀ ਜਪਿਓ ਸੇਖ ਨਾਗ, ਹਰ ਜਪਤਿਆ ਅੰਤ ਨਾ ਪਾਵੇ। ਹਜ਼ਾਰ ਫਨ ਵਾਲਾ ਜਿਹੜਾ ਸਾਧ ਸੰਗਤ ਜੀ, ਸ਼ੇਸ਼ ਨਾਗ ਆ, ਮਹਾਰਾਜ ਕਹਿੰਦੇ ਨੇ ਉਹ ਵੀ ਜਪੀ ਜਾਂਦਾ, ਪਰ ਅਜੇ ਤੱਕ ਉਹ ਤੇਰਾ ਅੰਤ ਨਹੀਂ ਪਾ ਸਕਿਆ। ਕਲਗੀਧਰ ਪਾਤਸ਼ਾਹ ਜੀ ਦੇ ਬਚਨ, ਸ਼ੇਸ਼ ਨਾਗ ਸਿਰ ਸਹਿਸ ਬਣਾਏ, ਦਵੈਤ ਸੰਸਰ ਰਸਨਾ ਸੁਹਾਈ। ਦਸਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਨੇ, ਦੇਖੋ ਸ਼ੇਸ਼ ਨਾਗ ਦੀਆਂ 2000 ਜਬਾਨਾਂ, ਕਿਉਂਕਿ 1000 ਉਹਦਾ ਫਨ ਹੈ ਤੇ ਉਹਦੀ ਜਬਾਨ ਸਾਧ ਸੰਗਤ ਜੀ ਅੱਗਿਓ ਪਾਟੀ ਹੁੰਦੀ, 2 ਜਬਾਨਾਂ ਹੁੰਦੀਆਂ ਮੰਨੀਆਂ ਗਈਆਂ। ਕਲਗੀਧਰ ਪਾਤਸ਼ਾਹ ਕਹਿੰਦੇ, ਦਵੈਤ ਸੁਹੰਸਰ 2000 ਰਸਨਾ ਸੁਹਾਈ, 2000 ਸ਼ੇਸ਼ ਨਾਗ ਦੀ ਰਸਨਾ ਹੈ। ਰਟਤ ਅਵੇ ਲੱਗ ਨਾਮ ਅਪਾਰਾ, ਕਹਿੰਦੇ ਉਦੋਂ ਤੋਂ ਜਦੋਂ ਤੋਂ ਸ਼ੇਸ਼ ਨਾਗ ਪ੍ਰਗਟ ਹੋਇਆ, ਪੈਦਾ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਮਾਤਮਾ ਦਾ ਨਾਮ ਹੀ ਜਪੀ ਜਾਂਦਾ। ਰੜਤ ਅਵੇ ਲੱਗ ਨਾਮ ਅਪਾਰਾ, ਤੁਮਰੋ ਤਉ ਨਾ ਪਾਵਤ ਪਾਰਾ। ਦਸਵੇਂ ਪਾਤਸ਼ਾਹ ਕਹਿੰਦੇ, ਤੇਰਾ ਤਾਂ ਨੀ ਪਾਰਾ ਵਾਰ ਪਾ ਸਕਿਆ, ਜਿਸ ਸ਼ੇਸ਼ ਨਾਗ ਦਾ 1000 ਮੂੰਹ ਤੇ 2000 ਜਬਾਨਾ, ਉਹ ਉਦੋਂ ਤੋਂ ਲੈ ਕੇ ਅੱਜ ਤੱਕ ਤੇਰਾ ਨਾਮ ਜਪੀ ਜਾਂਦਾ, ਉਹ ਅਜੇ ਤੱਕ ਤੇਰਾ ਅੰਤ ਨਹੀਂ ਪਾ ਸਕਿਆ, ਫਿਰ ਤੇਰਾ ਅੰਤ ਕੌਣ ਪਾਵੇਗਾ? ਹਜ਼ੂਰ ਦੇ ਬਚਨ ਨੇ, ਮਹਿਮਾ ਨਾ ਜਾਣੇ ਹੈ ਵੇਦ, ਬ੍ਰਹਮੇ ਨੇ ਜਾਣੇ ਹੈ ਭੇਦ, ਅਵਤਾਰ ਨਾ ਜਾਣੇ ਅੰਤ, ਅਵਤਾਰ ਬ੍ਰਹਮ ਪਰਮੇਸ਼ਰ ਬੇਅੰਤ। ਅਵਤਾਰਾਂ ਨੇ ਵੀ ਸਤਸੰਗ ਜੀ ਉਹਦਾ ਅੰਤ ਨਹੀਂ ਸਮਝਿਆ, ਅਜੇ ਤੱਕ ਨਹੀਂ ਪਾ ਸਕੇ। ਵੇਦਾਂ ਨੇ ਵੀ ਇਹਨੂੰ ਬੇਅੰਤ ਬੇਅੰਤੀ ਆਖਿਆ, ਉਹਨੂੰ ਬੇਅੰਤ ਕਹਿਣਾ ਸਤਸੰਗ ਜੀ ਅਸਲ ਵਿੱਚ ਉਹਦੀ ਵਡਿਆਈ ਹੈ ਤੇ ਸੱਚੀ ਹੈ। ਉਹ ਹੈ ਬੇਅੰਤ ਤੇ ਉਹਨੂੰ ਬੇਅੰਤੀ ਕਹਿਣਾ ਬਣਦਾ। ਮਹਿਮਾ ਨਾ ਜਾਣਿਆ ਵੇਦ, ਬ੍ਰਹਮੇ ਨੇ ਜਾਣਿਆ ਭੇਦ। ਬ੍ਰਹਮਾ ਸਤਸੰਗ ਜੀ ਆਪਣੇ ਆਪ ਨੂੰ ਆਪ ਦੀ ਸ਼ਕਤੀ ਮੰਨ ਬੈਠਾ ਸੀ, ਹੰਕਾਰ ਕੀਤਾ ਵੀ ਇੱਕ ਜਾਂ ਤਾਂ ਕਮਲ ਦਾ ਫੁੱਲ ਆ ਤੇ ਜਾਂ ਫਿਰ ਮੈਂ, ਦੂਜਾ ਤੇ ਹੋਰ ਕੋਈ ਹੈ ਹੀ ਨਹੀਂ। ਤੇ ਹਜ਼ੂਰ ਦੇ ਬੱਚੇ ਨੇ ਹਰ ਜੀ ਹੰਕਾਰ ਨਾ ਭਾਵ ਬਈ, ਹੰਕਾਰ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਉਸੇ ਕਮਲ ਫੁੱਲ ਦੀ ਨਾਲੀ ਵਿੱਚ ਸ਼ਕਤੀ ਜੋ ਕਿ ਸਤਸੰਗ ਜੀ ਭਰਮਦਾ ਰਿਹਾ। ਨਾਵ ਕਮਲ ਤੇ ਬ੍ਰਹਮਾ ਉਪਜੇ ਵੇਦ ਪੜਿਆ ਮੁੱਖ ਕੰਠ ਸਵਾਰ, ਗੁਰੂ ਸਾਹਿਬ ਜੀ ਨੇ ਬਚਨ ਕੀਤੇ। ਹੰਕਾਰ ਕੀਤਾ ਉਹਦੇ ਨੂੰ, ਉਹਦੇ ਅੰਤ ਨੂੰ ਜਾਣਨ ਦਾ ਸਤਸੰਗ ਜੀ ਹੰਕਾਰ, ਪਰ ਉਹਦੇ ਕਮਲ ਫੁੱਲ ਦੀ ਨਾਲੀ ਦਾ ਹੀ ਅੰਤਰ ਪਾ ਸਕਿਆ ਪਰਮਾਤਮਾ ਨੂੰ। ਫਿਰ ਉਸੇ ਦੀ ਵਡਿਆਈ ਕੀਤੀ, ਉਹਨੂੰ ਬੇਅੰਤ ਆਖਿਆ, ਫਿਰ ਬਾਹਰ ਨਿਕਲਿਆ। ਇਸੇ ਤਰ੍ਹਾਂ ਸਤਸੰਗ ਜੀ ਮਹਾਂਪੁਰਸ਼ਾਂ ਨੇ ਇੱਕ ਹੋਰ ਸਾਖੀ ਸੁਣਾਈ ਇਹਦੇ ਉੱਤੇ, ਉਹਦੀ ਬੇਅੰਤਤਾ ਉੱਤੇ। ਉਹ ਕਹਿੰਦੇ ਨੇ ਮੁਹੰਮਦ ਸਾਹਿਬ ਨੇ ਆਪਣੇ ਮਤ ਦਾ ਬੜਾ ਪ੍ਰਚਾਰ ਕੀਤਾ। ਇੱਕ ਵਾਰੀ ਕਿਤੇ ਜਾਣ ਵਾਸਤੇ ਸਤਸੰਗ ਤੋਂ ਉਹਨਾਂ ਨੇ ਸੜਕ ਪਾਰ ਕਰਨ ਲਈ ਸੜਕ ਦੇ ਕਿਨਾਰੇ ਤੇ ਵੇਖਿਆ ਵੀ ਊਠਾਂ ਦੀ ਇੱਕ ਲੰਮੀ ਲਾਈਨ ਤੁਰੀ ਆਉਂਦੀ ਆ ਤੇ ਸੰਦੂਕ ਉਹਨਾਂ ਦੇ ਉੱਤੇ ਲੱਦੇ ਨੇ। ਸੜਕ ਪਾਰ ਕਰਨੀ ਸੀ, ਕਹਿੰਦੇ ਸੜਕ ਦੇ ਕਿਨਾਰੇ ਤੇ ਖਲੋ ਗਏ, ਪਹੀਏ ਲੰਘ ਜਾਣ ਤੇ ਮੈਂ ਫੇਰ ਹੀ ਪਾਰ ਕਰਾਂ। ਕਿੰਨਾ ਹੀ ਸਮਾਂ ਖਲੋਤਿਆਂ ਨੂੰ ਲੰਘ ਗਿਆ, ਉਹ ਮੁੱਕਣ ਵਿੱਚ ਹੀ ਨਾ ਆਉਣ, ਕਹਿੰਦੇ ਉਹਨੇ ਚਿਰ ਨੂੰ ਜਬਰਾਈਲ ਆ ਗਿਆ। ਉਹਨੇ ਆਖਿਆ ਜੀ ਇੱਥੇ ਖੜੇ ਜੇ, ਕਹਿਣ ਲੱਗੇ ਅਸਲ ਚ ਸੜਕ ਪਾਰ ਕਰਨੀ ਸੀ, ਮੈਂ ਸੋਚਿਆ ਸੀ ਊਠਾਂ ਦੀ ਕਤਾਰ ਲੰਘ ਜਾਵੇ ਸਾਰੀ ਤੇ ਫਿਰ ਸੜਕ ਪਾਰ ਕਰਾਂਗਾ, ਪਰ ਇਹ ਤਾਂ ਮੁੱਕਣ ਚ ਨਹੀਂ ਆਉਂਦੇ। ਉਹਨੇ ਹੱਸ ਕੇ ਆਖਿਆ ਜੀ ਤੁਸੀਂ ਤੇ ਅੱਜ ਵੇਖੇ, ਮੈਂ ਜਦੋਂ ਦੀ ਉਹ ਸੰਭਾਲੀ ਉਦੋਂ ਦਾ ਵੇਖਿਆ ਇਹ ਕਤਾਰ ਤੇ ਉਦੋਂ ਦੀ ਚੱਲੀ ਆਉਂਦੀ, ਅਜੇ ਤੱਕ ਨਹੀਂ ਮੁੱਕੀ। ਕਹਿਣ ਲੱਗੇ ਅੱਛਾ ਇਹ ਕਤਾਰ ਊਠ ਜਾ ਕੇ ਰਹੇ ਤੇ ਫਿਰ ਇਹਨਾਂ ਦੇ ਉੱਤੇ ਲੱਦਿਆ ਜਿਹੜਾ ਸੰਦੂਕ, ਇਹਨਾਂ ਵਿੱਚ ਹੈ ਕੀ ਇੰਨੀ ਲੰਮੀ ਕਤਾਰ? ਕਹਿੰਦੇ ਜੀ ਤੁਸੀਂ ਖੋਲ ਕੇ ਦੇਖ ਲਓ। ਕਹਿੰਦੇ ਜਦੋਂ ਖੋਲ ਕੇ ਦੇਖਿਆ ਸਤਸੰਗਤ ਜੀ, ਇੱਕ ਊਠ ਪਾਸੇ ਕਰਕੇ ਸੰਦੂਕ ਖੋਲਿਆ, ਉਹਦੇ ਵਿੱਚ ਆਂਡੇ ਸਨ। ਇੱਕ ਆਂਡਾ ਭੰਨਿਆ ਤੇ ਉਹਦੇ ਵਿੱਚੋਂ 14 ਤਬਕ ਤੇ ਇੱਕ ਮੁਹੰਮਦ ਸਾਹਿਬ ਨਿਕਲੇ। ਦੂਜਾ ਭੰਨਿਆ ਉਹਦੇ ਚੋਂ 14 ਤਬਕ ਤੇ ਤਬਕ ਫਿਰ ਇੱਕ ਮੁਹੰਮਦ ਸਾਹਿਬ ਨਿਕਲੇ। ਹੈਰਾਨ ਹੀ ਹੋ ਗਏ, ਕਹਿਣ ਲੱਗੇ ਵੀ ਉਹਦੇ ਤੇ ਮਾਇਆ ਦਾ ਅੰਤ ਹੀ ਨਹੀਂ ਪੈ ਸਕਦਾ। ਇਹ ਤੇ ਮਾਇਆ ਬਾਕੀ ਇੱਕ ਕੌਤਕ ਉਹਨੇ ਕਰਕੇ ਵਿਖਾ ਲਿਆ ਸੀ, ਵੀ ਮਤਾ ਕੋਈ ਅਵਤਾਰ ਕੋਈ ਸਮੇਂ ਦਾ ਪੈਗੰਬਰ ਇਹ ਸਮਝੇ ਵੀ ਮੈਂ ਪ੍ਰਮਾਤਮਾ ਦੇ ਬਰਾਬਰ ਆ, ਉਹਦੇ ਅੰਤ ਨੂੰ ਜਾਣ ਲੱਗਾ। ਕਹਿੰਦੇ ਉਹਦੀ ਮਾਇਆ ਦਾ ਨਹੀਂ ਅੰਤ ਪੈ ਸਕਦਾ, ਪ੍ਰਮਾਤਮਾ ਦਾ ਅੰਤ ਤਾਂ ਪਾਵੇਗਾ ਹੀ ਕੌਣ? ਕਲਗੀਧਰ ਪਾਤਸ਼ਾਹ ਦੇ ਬਚਨ, ਜਸ਼ ਭਜੰਗ ਸੁਦਾਨ ਦੇਵ ਭੇਵ ਤੁਮੇ ਸਭ ਹੀ ਕਰ ਧਿਆਵੈ, ਭੂਮ ਆਕਾਸ ਪਤਾਲ ਰਸਾਤਲ, ਜਸ਼ ਭਜੰਗ ਸਭੈ ਸਰਨਿਆਵੈ, ਪਾਏ ਸਕਿਆ ਨਹੀਂ ਪਾਦ ਪ੍ਰਭਾ ਹੂਕੋ, ਨੇਤ ਹੀ ਨੇਤ ਵੇਦ ਬਤਾਵੈ। ਕੋਈ ਨਹੀਂ ਉਸ ਪ੍ਰਮਾਤਮਾ ਦਾ ਪਾਰਾਵਾਰ ਪਾ ਸਕਿਆ। ਸਭ ਧਰਮਾਂ ਨੇ, ਸਭ ਧਰਮ ਗ੍ਰੰਥਾਂ ਨੇ, ਸਭ ਪੈਗੰਬਰਾਂ ਨੇ, ਸਭ ਅਵਤਾਰਾਂ ਨੇ ਉਹਨੂੰ ਬੇਅੰਤ ਬੇਅੰਤੀ ਆਖਿਆ। ਕਿਸੇ ਨੇ ਵੀ ਅਜੇ ਤੱਕ ਸਤਸੰਗ ਜੀ ਉਹਦਾ ਪੂਰਨ ਰੂਪ ਵਿੱਚ ਭੇਦ ਨਹੀਂ ਪਾਇਆ, ਕੋਈ ਵੀ ਨਹੀਂ ਜਾਣ ਸਕਿਆ। ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ, ਕਹਿੰਦੇ ਸ਼ੇਸ਼ ਨਾਗ ਵੀ ਤੇਰੇ ਭੇਦ ਨੂੰ ਨਹੀਂ ਜਾਣ ਸਕਿਆ। ਫਿਰ ਇੱਕ ਰਸਨਾ ਵਾਲਾ ਸਤਸੰਗ ਜੀ ਮਨੁੱਖ ਉਹਦੀ ਵਡਿਆਈ ਕਹਿ ਕੇ ਉਹਦੀ ਵਡਿਆਈ ਦਾ ਕੀ ਅੰਤ ਜਾਣ ਲੱਗਾ? ਉਹ ਪ੍ਰਮਾਤਮਾ ਬੇਅੰਤ ਆ। ਕਬੀਰ ਸਾਹਿਬ ਕਹਿੰਦੇ ਦੇਖ, ਬ੍ਰਹਮੇ ਦੇ ਪੁੱਤਰਾਂ ਨੇ, ਸ਼ਿਵ ਜੀ ਨੇ, ਸ਼ੇਸ਼ ਨਾਗ ਨੇ ਬਹੁਤ ਪ੍ਰਮਾਤਮਾ ਦੀ ਵਡਿਆਈ ਕੀਤੀ, ਪਰ ਉਹਨਾਂ ਨੂੰ ਵੀ ਉਹਨੂੰ ਬੇਅੰਤ ਬੇਅੰਤੀ ਕਹਿਣਾ ਪਿਆ, ਉਹਦਾ ਭੇਦ ਉਹਦਾ ਅੰਤ ਉਹ ਵੀ ਨਹੀਂ ਜਾਣ ਸਕੇ ਹਨ।
ਸੰਤ ਸੰਗਤ ਰਾਮ ਹਿਰਦੈ ਵਸਾਈ,
ਫਿਰ ਕੀ ਕਰਨਾ ਚਾਹੀਦਾ? ਕਬੀਰ ਸਾਹਿਬ ਕਹਿੰਦੇ ਬਸ ਗੁਰਮੁਖਾ ਉਸ ਪ੍ਰਮਾਤਮਾ ਦੀ ਵਡਿਆਈ ਕਰਨੀ ਚਾਹੀਦੀ ਸੰਗਤ ਵਿੱਚ ਬੈਠ ਕੇ। ਸੰਤ ਸੰਗ ਰਾਮ ਹਿਰਦੈ ਵਸਾਈ, ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਚ ਵਸਾ, ਸਤ ਸੰਗਤ ਕਰਿਆ ਕਰ, ਅੰਤ ਨਹੀਂ ਤੇਰੇ ਤੋਂ ਪ੍ਰਮਾਤਮਾ ਦਾ ਪਾਇਆ ਜਾਣ, ਉਹ ਬੇਅੰਤ ਹੈ। ਸੰਤ ਸੰਗ ਜਿਹਦੇ ਵਿੱਚ ਬਸੇ ਨਾਨਕ ਤੇ ਨਾ ਭਰਮੇ, ਗੁਰੂ ਸਾਹਿਬ ਦਾ ਬਚਨ ਕਹਿੰਦੇ ਸਤ ਸੰਗਤ ਕਰਦੇ ਆ, ਜਿਸ ਗੁਰਮੁਖ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਵੇਗਾ ਉਹ ਫਿਰ ਭਰਮ ਵਿੱਚ ਨਹੀਂ ਪੈਂਦਾ। ਉਹ ਭਰਮ ਚ ਪੈ ਕੇ ਸਤ ਸੰਗਤ ਜੀ ਫਿਰ ਉਹਦਾ ਅੰਤ ਜਾਣਨ ਦਾ ਯਤਨ ਨਾ ਕਰੇਗਾ। ਕਹਿੰਦੇ ਬਸ ਤੂੰ ਸਤ ਸੰਗਤ ਕਰਕੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ, ਉਹਦੇ ਗੁਣ ਗਾ, ਉਹਦਾ ਅੰਤ ਨਹੀਂ ਤੇਰੇ ਤੋਂ ਪਾਇਆ ਜਾਣਾ। ਉਸ ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਹਨੂਮਾਨ ਸਰ ਗਰੁੜ ਸਮਾਨਾ,
ਹਨੂਮਾਨ ਸਰ ਗਰੁੜ ਸਮਾਨਾ। ਹਨੂਮਾਨ ਦਾ ਪ੍ਰਮਾਣ ਕਿਉਂ ਬਾਬਾ ਕਬੀਰ ਜੀ ਨੇ ਦਿੱਤਾ? ਹਨੂਮਾਨ ਨੂੰ ਸਤਸੰਗ ਜੀ ਪਵਨ ਪੁੱਤਰ ਆਖਿਆ ਜਾਂਦਾ, ਵਿਸ਼ੇਸ਼ ਤਾਕਤਾਂ ਦਾ ਮਾਲਕ, ਜਿਹੜਾ ਪਵਨ ਪੁੱਤਰ ਹੈ, ਜਿੱਥੇ ਮਰਜ਼ੀ ਉੱਡ ਕੇ ਜਾ ਸਕਦਾ, ਭਾਵੇਂ ਖੰਡਾ ਬ੍ਰਹਿਮੰਡਾ ਵਿੱਚ ਸਤਸੰਗ ਜੀ ਫੇਰ ਆਵੇ, ਉਸ ਹਨੂਮਾਨ ਕੋਲੋਂ ਵੀ ਉਸ ਪ੍ਰਮਾਤਮਾ ਦਾ ਅੰਤ ਨਹੀਂ ਪੈ ਸਕਿਆ। ਹਨੂਮਾਨ ਸਰ, ਹਨੂਮਾਨ ਦੇ ਸਰ ਸਦਰਸ਼ ਜਿਹੜੇ ਹੋਰ ਬਲ ਵਾਲੇ ਸਨ, ਰਿਧੀਆਂ ਸਿੱਧੀਆਂ ਵਾਲੇ, ਜਿਨ੍ਹਾਂ ਕੋਲ ਬਹੁਤ ਕਰਾਮਾਤੀ ਤਾਕਤਾਂ ਸਨ, ਕਹਿੰਦੇ ਉਹ ਵੀ ਉਸ ਪਰਮਾਤਮਾ ਦਾ ਅੰਤ ਨਾ ਜਾਣ ਸਕੇ। ਹਨੂੰਮਾਨ ਸਰ ਗਰੜ ਸਮਾਨਾ, ਗਰੜ ਜਿਹੜਾ ਸਤਸੰਗ ਜੀ ਉਹ ਵਿਸ਼ਨੂੰ ਦਾ ਸਮੀਪੀ ਮੰਨਿਆ ਗਿਆ, ਉਹਦਾ ਤਜ ਦੇ ਕੇ ਕਹਿੰਦੇ ਹਨੂੰਮਾਨ ਅੰਤ ਨਹੀਂ ਪਾ ਸਕਿਆ, ਗਰੜ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਜਿਹੜਾ ਸਦਾ ਹੀ ਵਿਸ਼ਨੂੰ ਜੀ ਦੇ ਕੋਲ ਰਹਿਣ ਵਾਲਾ, ਜਿਹਦੇ ਪ੍ਰਸਾਏ ਉਸ ਪਰਮਾਤਮਾ ਦੀ ਬੇਅੰਤਤਾ ਦੇ ਪ੍ਰਸਾਏ ਸਾਹਿਬ ਸੰਗਤ ਜੀ ਹਨੂੰਮਾਨ ਦੇ ਜੀਵਨ ਨਾਲ ਜੁੜਦੀ ਵੀ ਇੱਕ ਸਾਖੀ ਸੁਣਾਈ ਹੈ ਸਿਆਣਿਆਂ ਨੇ। ਉਹ ਕਹਿੰਦੇ ਨੇ ਜਦੋਂ ਰਾਮ ਚੰਦਰ ਜੀ ਨੇ ਲੰਕਾ ਉੱਤੇ ਚੜਾਈ ਕੀਤੀ, ਯੁੱਧ ਹੋਣ ਲੱਗਾ, ਇੱਕ ਐਸਾ ਸਮਾਂ ਆ ਗਿਆ ਕਿ ਰਾਸ਼ਨ ਦੀ ਫੌਜਾਂ ਵਾਸਤੇ ਲੋੜ ਪਈ, ਤੇ ਜਦੋਂ ਰਾਮ ਚੰਦਰ ਜੀ ਨੇ ਇਹ ਗੱਲ ਦੱਸੀ, ਉਹਨਾਂ ਨੇ ਆਪਣੇ ਹੱਥ ਦੀ ਇੱਕ ਮੁੰਦਰੀ ਲਾ ਕੇ ਕਹਿੰਦੇ ਨੇ ਹਨੂੰਮਾਨ ਨੂੰ ਦਿੱਤੀ ਤੇ ਆਖਿਆ ਵੀ ਆਹ ਲੈ ਜਾ ਉਸ ਪਹਾੜ ਦੇ ਉੱਤੇ ਇੱਕ ਗੁਫਾ, ਉਸ ਗੁਫਾ ਵਿੱਚ ਜਾਈ, ਜਿਹੜਾ ਤੈਨੂੰ ਅੱਗੇ ਮਿਲੇਗਾ ਉਹਨੂੰ ਮੁੰਦਰੀ ਦੇ ਕੇ ਤੇ ਫੌਜਾਂ ਦਾ ਰਾਸ਼ਨ ਦਾ ਪ੍ਰਬੰਧ ਕਰ। ਹਨੂੰਮਾਨ ਉੱਥੇ ਚਲੇ ਗਿਆ, ਜਦੋਂ ਗੁਫਾ ਵਿੱਚ ਗਿਆ ਤੇ ਅੱਗੇ ਇੱਕ ਬਿਰਧ ਮਾਤਾ ਬੈਠੀ ਹੈ, ਉਹਨੂੰ ਜਾ ਕੇ ਆਖਿਆ ਮਾਤਾ ਧਰਮ ਯੁੱਧ ਕਰ ਰਹੇ ਆ ਰਾਮ ਚੰਦਰ ਜੀ ਤੇ ਉਹਨਾਂ ਦੀਆਂ ਫੌਜਾਂ ਦਾ ਰਾਸ਼ਨ ਮੁੱਕਣ ਵਾਲਾ, ਮੇਰੀ ਡਿਊਟੀ ਲਾਈ ਰਾਸ਼ਨ ਵਾਸਤੇ, ਆ ਮੁੰਦਰੀ ਦਿੱਤੀ ਆ, ਇਹ ਮੁੰਦਰੀ ਲੈ ਲਾ ਤੇ ਰਾਸ਼ਨ ਦੇ। ਉਹ ਕਹਿੰਦੀ ਪੁੱਤਰ ਆ ਮੁੰਦਰੀ ਜਿਹੜੀ ਉਹ ਸਾਹਮਣੇ ਖੂਹ ਚ ਸੁੱਟ। ਜਦੋਂ ਖੂਹ ਚ ਮੁੰਦਰੀ ਸੁੱਟਣ ਗਿਆ ਤੇ ਖੂਹ ਮੁੰਦਰੀਆਂ ਦਾ ਹੀ ਭਰਿਆ ਪਿਆ, ਹੈਰਾਨ ਹੋ ਕੇ ਆਣ ਕੇ ਕਹਿੰਦਾ ਵੀ ਮਾਂ ਇਹੋ ਜਿਹੀਆਂ ਮੁੰਦਰੀਆਂ ਹੀ ਨਹੀਂ ਆ, ਇੱਥੇ ਕਿੱਥੋਂ ਆ ਗਈਆਂ ਜਿਹੜੀ ਮੈਂ ਮੁੰਦਰੀ ਲੈ ਕੇ ਆਇਆ। ਉਹਨੇ ਆਖਿਆ ਪੁੱਤਰ ਜਦੋਂ ਦੀ ਮੈਂ ਇੱਥੇ ਬੈਠੀ ਆ, ਇਹ ਯੁੱਧ ਪਤਾ ਨੀ ਕਿੰਨੀ ਵਾਰੀ ਹੋਇਆ ਤੇ ਕਿੰਨੀ ਵਾਰੀ ਤੇਰੇ ਵਰਗੀਆਂ ਮੁੰਦਰੀਆਂ ਲੈ ਕੇ ਇੱਥੇ ਆਏ, ਇਹ ਖੇਡ ਇੱਕ ਵਾਰੀ ਨੀ ਵਾਪਰੀ, ਇਹ ਜਨਮਾ ਜਨਮਾਂਤਰਾਂ ਤੂੰ ਏਦਾਂ ਹੀ ਚੱਲੀ ਆਉਂਦੀ ਪਰਮਾਤਮਾ ਦੀ ਮਾਇਆ, ਇਹ ਤੂੰ ਕੋਈ ਪਹਿਲੀ ਵਾਰੀ ਨੀ ਆਇਆ, ਇਹ ਮੁੰਦਰੀ ਮੇਰੇ ਕੋਲ ਪਹਿਲਾਂ ਵੀ ਕਈ ਵਾਰੀ ਪਹੁੰਚ ਚੁੱਕੀ ਆ। ਤੇ ਹੈਰਾਨ ਹੋ ਗਿਆ ਕਿ ਉਸ ਪਰਮਾਤਮਾ ਦੀ ਮਾਇਆ ਦਾ ਅੰਤ ਹੀ ਕੋਈ ਨਹੀਂ, ਪਰਮਾਤਮਾ ਦੇ ਇੱਕ ਗੁਣ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ। ਹਨੂੰਮਾਨ ਸਰ ਗਰੜ ਸਮਾਨਾ, ਇਸੇ ਦੀ ਹਨੂੰਮਾਨ ਦਾ ਪ੍ਰਮਾਣ ਦਿੱਤਾ ਭਾਈ ਉਹ ਉੱਡ ਸਕਦਾ ਸੀ, ਪਵਨ ਪੁੱਤਰ ਆਖਿਆ, ਕੁਝ ਤਾਕਤਾਂ ਸਨ, ਕੁਝ ਰਾਮ ਚੰਦਰ ਜੀ ਦੀ ਕਿਰਪਾ, ਜਿੱਥੇ ਮਰਜ਼ੀ ਜਾ ਸਕਦਾ, ਫੇਰ ਵੀ ਸਾਰੇ ਖੰਡਾ ਬ੍ਰਹਿਮੰਡਾਂ ਨੂੰ ਫਿਰ ਕੇ ਉਹਨੂੰ ਵੀ ਬੇਅੰਤ ਕਹਿਣਾ ਪਿਆ। ਹਨੂੰਮਾਨ ਤੇ ਹਨੂੰਮਾਨ ਸਰ ਸਦਰਸ਼ ਉਹਦੇ ਵਰਗੇ ਜਿਹੜੇ ਹੋਰ ਤਾਕਤਾਂ ਤੇ ਸ਼ਕਤੀਆਂ ਵਾਲੇ ਨੇ, ਕੋਈ ਨਿਧੀਆਂ ਸਿੱਧੀਆਂ ਵਾਲਾ, ਕੋਈ ਨਿਧੀਆਂ ਵਾਲਾ, ਕਹਿੰਦੇ ਉਹ ਵੀ ਉਹਦਾ ਅੰਤ ਨਹੀਂ ਪਾ ਸਕੇ। ਹਨੂੰਮਾਨ ਸਰ ਗਰੜ ਸਮਾਨਾ, ਕਹਿੰਦੇ ਗਰੜ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜਾਣਦਾ। ਗੁਰਮੁਖੋ
ਸੁਰਪਤ ਨਰਪਤ ਨਹੀਂ ਗੁਣ ਜਾਣਾ।
ਸੁਰਪਤ ਕਹਿੰਦੇ ਸਤਸੰਗ ਜੀ ਦੇਵਤਿਆਂ ਦੇ ਪਤੀ ਇੰਦਰ ਨੂੰ, ਤੇ ਨਰਪਤ ਹੁੰਦੇ ਆ ਵੱਡੇ ਵੱਡੇ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ। ਕਹਿੰਦੇ ਜੇ ਇੰਦਰ ਦਾ ਜ਼ਿਕਰ ਕਰੀਏ ਤੇ ਇੰਦਰ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜੇ ਜਾਣਦਾ। ਵੱਡੇ ਵੱਡੇ ਰਾਜੇ ਮਹਾਰਾਜੇ ਦਾਨਵੀਰ ਸੂਰਵੀਰ ਸੂਰਮੇ ਜਿਨ੍ਹਾਂ ਨੇ ਪਰਮਕਾਰੀ ਸਾਰੀ ਸਾਰੀ ਉਮਰ ਕੀਤਾ, ਕਹਿੰਦੇ ਉਹ ਰਾਜੇ ਮਹਾਰਾਜੇ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜਾਣਦੇ ਹਨ।
ਚਾਰ ਵੇਦ ਅਰ ਸਿਮਰਤ ਪੁਰਾਣਾ,
ਜਦ ਜੀ ਕਿਸੇ ਨਾ ਕਿਸੇ ਧਰਮ ਗ੍ਰੰਥ ਵਿੱਚ ਤਾਂ ਕਬੀਰ ਸਾਹਿਬ ਉਹਦਾ ਅੰਤ ਲਿਖਿਆ ਹੀ ਹੋਵੇਗਾ। ਕਬੀਰ ਸਾਹਿਬ ਨੇ ਆਖਿਆ ਨਹੀਂ ਬਿਲਕੁਲ ਨਹੀਂ, ਚਾਰ ਵੇਦ ਅਰ ਸਿਮਰਤ ਪੁਰਾਣਾ, ਚਾਰੇ ਵੇਦ 27 ਸਿਮਰਤੀਆਂ ਤੇ 18 ਪੁਰਾਣ ਉਸ ਪਰਮਾਤਮਾ ਨੂੰ ਨਹੀਂ ਜਾਣਦੇ, ਜਾਂ ਇਉਂ ਕਹੋ ਵੀ ਉਸ ਪਰਮਾਤਮਾ ਦਾ ਅੰਤ ਇਹਨਾਂ ਧਰਮ ਗ੍ਰੰਥਾਂ ਵਿੱਚ ਵੀ ਨਹੀਂ। ਚਾਰ ਵੇਦ ਅਰ ਸਿਮਰਤ ਪੁਰਾਣਾ, ਚਾਰੇ ਵੇਦਾਂ ਨੂੰ ਸਿਮਰਤੀਆਂ ਤੇ ਪੁਰਾਣਾ ਨੂੰ ਲਿਖਣ ਵਾਲੇ ਜਿਹੜੇ ਨੇ ਇਹਨਾਂ ਦੇ ਲਿਖਾਤੀ, ਉਹ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜਾਣਦੇ। ਮਹਾਰਾਜ ਦੇ ਬਚਨ ਕਹਿੰਦੇ ਨੇ ਕਹੀ ਨਾ ਜਾਣੀ ਤਾਂ ਕੀ ਗਾਤ, ਉਸ ਪਰਮਾਤਮਾ ਦੀ ਤੇ ਮਰਿਆਦਾ ਸਾਧ ਸੰਗਤ ਦੀ ਅਸਲ ਵਿੱਚ ਕਹੀ ਜਾ ਹੀ ਨਹੀਂ ਸਕਦੀ। ਕਹਿ ਪੈਕਾਰੋਂ ਹਉ ਕਰ ਤਰਾਈ ਬਿਸਮਰ ਬਿਸਮੇ ਕਹਿਣ ਕਾਰ, ਕਹਿੰਦੇ ਮੈਂ ਕੀ ਕਹਿ ਸਕਦਾ, ਕੀ ਵਰਣਨ ਕਰਾਂ, ਕਿੰਨੀ ਕੁ ਮੇਰੇ ਚ ਚਤਰਾਈ ਚ ਸਿਆਣ ਪਿਆ ਵੀ ਪਰਮਾਤਮਾ ਦੀ ਬਾਤ ਮੈਂ ਸਾਰਾ ਕੁਝ ਦੱਸਾਂ। ਹਉ ਬਿਸਮਰ ਬਿਸਮੇ ਕਹਿਣ ਕਾਰ, ਕਹਿਣ ਤੇ ਕਹਾਉਣ ਵਾਲੇ ਸਾਰੇ ਜਦੋਂ ਕਹਿ ਕਹਿ ਕੇ ਥੱਕ ਗਏ, ਉਹਦੇ ਗੁਣ ਨਹੀਂ ਮੁੱਕੇ ਤੇ ਅਖੀਰ ਉਹ ਬਿਸਮ ਹੈਰਾਨ ਹੀ ਹੋ ਗਏ, ਅਚਰਜ ਹੋਏ, ਪਰਮਾਤਮਾ ਦਾ ਅੰਤ ਨਹੀਂ ਕਿਸੇ ਤੋਂ ਪਾਇਆ ਜਾ ਸਕਿਆ। ਫਿਰ ਕਹਿੰਦੇ ਚਤੁਰ ਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਧ, ਗੁਣ ਬੇਅੰਤ ਬੇਅੰਤ ਭਾ ਨਾਨਕ ਕਹਿਣ ਨਾ ਜਾਈ ਪਰੈ ਪਰਾਤ, ਚਾਰੇ ਵੇਦ ਦਿਨੇ ਰਾਤ ਉਸੇ ਦੀ ਵਡਿਆਈ ਕਰਦੇ ਆ, ਪਰ ਕਹਿੰਦੇ ਫਿਰ ਵੀ ਉਹਦਾ ਅੰਤ ਕੋਈ ਨਹੀਂ। ਚਤੁਰ ਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਧ, ਕਹਿੰਦੇ ਉਹ ਅਗਾਧ ਬੋਧ ਜੇ ਠਾਕੁਰ ਮਾਲਕ, ਉਹਦੀ ਮਨ ਕਰਕੇ ਬੁੱਧੀ ਕਰਕੇ ਕੋਈ ਥਾਂ ਪਏ ਹੀ ਨਹੀਂ ਸਕਦੀ, ਉਹ ਪਰੇ ਤੋਂ ਪਰੇ ਆ। ਗੁਣ ਬੇਅੰਤ ਬੇਅੰਤ ਭਾ ਨਾਨਕ, ਕਹਿੰਦੇ ਅਖੀਰ ਫਿਰ ਕੀ ਆਖਿਆ, ਭਾਨ ਦਾ ਕਹਿਣਾ ਕੀ ਕਹਿਣਾ ਪਿਆ, ਉਹਦੇ ਗੁਣ ਬੇਅੰਤ ਹਨ ਬੇਅੰਤ ਹਨ, ਕਹਿਣ ਨਾ ਜਾਈ ਪਰਾ ਪ੍ਰਾਤ, ਕਹਿੰਦੇ ਕੁਝ ਨੀ ਆਖਿਆ ਜਾ ਸਕਦਾ, ਉਹ ਪਰੇ ਤੋਂ ਪਰੇ ਆ, ਪਰੇ ਤੋਂ ਪਰੇ ਆ। ਉਸ ਪਰਮਾਤਮਾ ਦੀ ਅਸਲ ਵਿੱਚ ਸਤਸੰਗ ਜੀ ਇਸ ਕਬੀਰ ਸਾਹਿਬ ਦੇ ਸਾਰੇ ਸ਼ਬਦ ਵਿੱਚ ਪਰਮਾਤਮਾ ਦੀ ਬੇਅੰਤਤਾ ਦਾ ਹੀ ਅਸਲ ਵਿੱਚ ਵਰਣਨ ਕੀਤਾ ਵੀ ਉਹ ਬੇਅੰਤ ਹੈ, ਉਹਦਾ ਅੰਤ ਕੋਈ ਜਾਣ ਹੀ ਨਹੀਂ ਸਕਿਆ। ਉਸ ਪਰਮਾਤਮਾ ਦੇ ਇੱਕ ਗੁਣ ਦਾ ਕੋਈ ਅੰਤ ਨਹੀਂ ਪਾ ਸਕਿਆ, ਸਾਰਾ ਤੇ ਪਰਮਾਤਮਾ ਦੇ ਸਾਧ ਸੰਗਤ ਦੇ ਗੁਣਾਂ ਨੂੰ ਜਾਣੇਗਾ ਹੀ ਕੌਣ। ਫਿਰ ਮਹਾਰਾਜ ਦੇ ਬਚਨ ਹਰ ਕੀ ਗਾਤਨ ਹੈ, ਕੋ ਜਾਣੈ ਜੋਗੀ ਜਦੇ ਤਪੀ ਪਜ ਹਾਰੇ ਅਰਬ ਲੋਕ ਸਿਆਣੇ। ਇਹਦੇ ਭਾਜੀ ਦੀ ਗਤੀ ਨੂੰ ਜਾਣ ਸਕਦਾ ਕੋਈ ਵੀ ਨਹੀਂ ਜਾਣ ਸਕਦਾ, ਜੇ ਜਾਣ ਸਕਦਾ ਹੁੰਦਾ ਤੇ ਮਹਾਰਾਜ ਦਾ ਜ਼ਿਕਰ ਕਰਦੇ ਵੀ ਇਹ ਜਾਣ ਸਕਦਾ, ਬਾਕੀ ਨਹੀਂ ਕਿਸੇ ਨੂੰ ਪਤਾ। ਪਰ ਮਹਾਰਾਜ ਦੇ ਬਚਨ ਕਹਿੰਦੇ ਹਰ ਕੀ ਗਾਤਨ ਹੈ ਕੋ ਜਾਣੈ, ਪਰਮਾਤਮਾ ਦੀ ਗਤੀ ਨੂੰ ਉਹਦੀ ਮਰਿਆਦਾ ਅਨੁਸਾਰ ਸੰਗਤ ਜੀ ਕੋਈ ਵੀ ਨਹੀਂ ਪੂਰੀ ਤਰ੍ਹਾਂ ਜਾਣ ਸਕਦਾ, ਭਾਵੇਂ ਕੋਈ ਜਤੀ ਆ, ਤਪੀ ਆ, ਸੰਨਿਆਸੀ ਆ, ਭਾਵੇਂ ਸਿਆਣੇ ਲੋਕ, ਜੋਤਿ ਲਾਉਣ ਵਾਲੇ, ਕੋਈ ਪਰਮਾਤਮਾ ਦੀ ਸਾਧ ਸੰਗਤ ਦੀ ਅਸਲ ਵਿੱਚ ਸਾਰੀ ਗਤੀ ਨੂੰ ਨਹੀਂ ਅੱਜ ਤੱਕ ਸਮਝ ਸਕਿਆ। ਇਸ ਕਰਕੇ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਤੇ ਬੇਅੰਤ ਨੂੰ ਬੇਅੰਤੀ ਕਹਿਣਾ ਬਣਦਾ। ਭਾਵੇਂ ਚਾਰ ਵੇਦ ਨੇ, 27 ਸਿਮਰਤੀਆਂ, 18 ਪ੍ਰਾਣ, ਕੋਈ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਜਾਣਦਾ ਹੈ ਜੀ।
ਕਮਲਾ ਪਤ ਕਮਲਾ ਨਹੀਂ ਜਾਣਾ,
ਕਮਲਾ ਪਤ ਕਹਿੰਦੇ ਸਤ ਸੰਗਤ ਜੀ ਵਿਸ਼ਨੂੰ ਨੂੰ, ਕਮਲਾ ਕਹਿੰਦੇ ਨੇ ਲਕਸ਼ਮੀ ਨੂੰ। ਕਹਿੰਦੇ ਨੇ ਲਕਸ਼ਮੀ ਵਿਸ਼ਨੂੰ ਦਾ ਅਜੇ ਤੱਕ ਅੰਤ ਨਹੀਂ ਜਾਣ ਸਕੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਾ ਕੁਝ ਬਣਾਇਆ ਉਹਦਾ ਅੰਤ ਕੌਣ ਜਾਣ ਸਕੇਗਾ। ਕਮਲਾ ਪਤ ਕਮਲਾ ਨਹੀਂ ਜਾਣਾ, ਕਹਿੰਦੇ ਲਕਸ਼ਮੀ ਤੇ ਵਿਸ਼ਨੂੰ ਦੋਵੇਂ ਵੀ ਮਿਲ ਕੇ ਉਸ ਪਰਮਾਤਮਾ ਦਾ ਅੰਤ ਦੱਸਣ ਤੇ ਬਿਲਕੁਲ ਨਹੀਂ ਜਾਣਦੇ, ਦੋਵੇਂ ਵੀ ਉਸ ਪਰਮਾਤਮਾ ਦਾ ਅੰਤ ਨਾ ਦੱਸ ਸਕਣਗੇ। ਪਹਿਲਾਂ ਸ਼ਿਵਜੀ ਦਾ ਜ਼ਿਕਰ ਕਰ ਦਿੱਤਾ, ਬ੍ਰਹਮੇ ਦੇ ਪੁੱਤਰਾਂ ਦਾ ਜ਼ਿਕਰ ਕਰ ਦਿੱਤਾ, ਹਨੂੰਮਾਨ ਦਾ, ਗਰੜ ਦਾ, ਤੇ ਫਿਰ ਹੁਣ ਸਤ ਸੰਗਤ ਜੀ ਵਿਸ਼ਨੂੰ ਦਾ। ਕਹਿੰਦੇ ਨੇ ਬ੍ਰਹਮਾ, ਬ੍ਰਹਮੇ ਦੇ ਪੁੱਤਰ, ਹਨੂੰਮਾਨ, ਗਰੜ ਤੇ ਇਹ ਵਿਸ਼ਨੂੰ ਤੇ ਵਿਸ਼ਨੂੰ ਦੀ ਘਰ ਵਾਲੀ ਲਕਸ਼ਮੀ, ਸਾਰੇ ਵੀ ਮਿਲ ਕੇ ਉਸ ਪਰਮਾਤਮਾ ਦਾ ਅੰਤ ਦੱਸਣ ਤੇ ਉਸ ਪਰਮਾਤਮਾ ਦਾ ਅੰਤ ਕੋਈ ਨਹੀਂ, ਉਸ ਪਰਮਾਤਮਾ ਨੂੰ ਬੇਨਤੀ ਕਹਿਣਾ ਪਵੇਗਾ ਜੀ।
ਕਹਿ ਕਬੀਰ ਸੋ ਭਰਮੈ ਨਾਹੀ।
ਹਾਂ, ਕਹਿੰਦੇ ਨੇ ਜਿਹੜਾ ਗੁਰਮੁਖ ਸਾਹਿਬ ਸੰਗਤ ਜੀ ਪਰਮਾਤਮਾ ਦੇ ਚਰਨੀ ਲੱਗ ਜਾਵੇ ਉਹ ਫਿਰ ਭਰਮ ਦਾ ਨਹੀਂ। ਭਰਮ ਵਿੱਚ ਪੈ ਕੇ ਕੋਈ ਅੰਤ ਜਾਣਨ ਦਾ ਯਤਨ ਕਰੇਗਾ ਨਾ, ਜਿਸ ਬੰਦੇ ਦੇ ਮਨ ਚ ਭਰਮ ਪੈ ਗਿਆ ਉਹ ਸੋਚਦਾ ਸ਼ਾਇਦ ਮੈਂ ਕੁਝ ਯਤਨ ਕਰਾਂ ਤੇ ਪਰਮਾਤਮਾ ਦਾ ਅੰਤ ਪਾ ਸਕਾਂ। ਪਰ ਅੰਤ ਸਾਧ ਸੰਗਤ ਜੀ ਉਸ ਵਸਤੂ ਦਾ ਹੁੰਦਾ ਜਿਹਦਾ ਆਦਿ ਹੋਵੇ, ਜਿਸਦਾ ਆਦਿ ਕੋਈ ਨਹੀਂ ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਜੇ ਮੋਢਿਆ ਤੇ ਅੰਤ ਵੀ ਹੋਵੇਗਾ ਪਰ ਜਿਸਦਾ ਮੋਢੀ ਕੋਈ ਨਹੀਂ, ਜਿਹੜਾ ਹੈ ਅਨਾਦੀ ਸ਼ਕਤੀ, ਜਦੋਂ ਕੁਝ ਵੀ ਨਹੀਂ ਸੀ ਸ਼ਕਤੀ ਯੁੱਗ ਕੀ ਯੁੱਗ ਬਾਰਾ ਪਰਮਾਤਮਾ ਸਾਧ ਸੰਗਤ ਜੀ ਉਦੋਂ ਵੀ ਸੀ। ਜੇ ਪਰਮਾਤਮਾ ਦਾ ਆਦਿ ਕੋਈ ਨਹੀਂ ਉਸ ਪਰਮਾਤਮਾ ਦਾ ਅੰਤ ਕੋਈ ਨਹੀਂ ਹੋ ਸਕਦਾ, ਫਿਰ ਅੰਤ ਜਾਣਿਆ ਕਿਵੇਂ ਜਾਵੇਗਾ। ਅੰਤ ਹੋਵੇ ਤੇ ਜਾਣਿਆ ਜਾਵੇ, ਭਰਮ ਵਿੱਚ ਪੈ ਕੇ ਲੋਕਾਂ ਨੇ ਅੰਤ ਜਾਣਨ ਦਾ ਯਤਨ ਕੀਤਾ ਪਰ ਕਬੀਰ ਸਾਹਿਬ ਨੇ ਸਿਰਫ ਉਹ ਪ੍ਰਮਾਣ ਦਿੱਤੇ ਜਿਹਨਾਂ ਵਿੱਚ ਕੁਝ ਤਾਕਤਾਂ ਸਨ, ਜਿਹੜੇ ਬਹੁਤਾ ਨਾਮ ਜਪਣ ਵਾਲੇ, ਜਿਹਨਾਂ ਵਿੱਚ ਨਾਮ ਜਪਣ ਤੋਂ ਬਾਅਦ ਕੁਝ ਸ਼ਕਤੀ ਕੁਝ ਰਿਧੀ ਸਿੱਧੀ ਆਈ, ਜਾਂ ਜਿਹਨਾਂ ਉੱਤੇ ਸਮੇਂ ਦੇ ਅਵਤਾਰਾਂ ਨੇ ਕਿਰਪਾ ਕੀਤੀ ਜਾਂ ਅਵਤਾਰਾਂ ਦੇ ਪੁੱਤਰ ਤੇ ਸੰਬੰਧੀ ਹੋਏ, ਉਹਨਾਂ ਦਾ ਹੀ ਸਿਰਫ ਪ੍ਰਮਾਣ ਦੇ ਕੇ ਕਬੀਰ ਸਾਹਿਬ ਨੇ ਆਖਿਆ ਵੀ ਇਹ ਨਹੀਂ ਜਾਣ ਸਕੇ ਬਾਕੀ ਦੁਨੀਆਂ ਦਾ ਬੰਦਾ ਕੋਈ ਕੀ ਜਾਣੇਗਾ। ਸਧਾਰਨ ਜੀਵ ਜਿਹੜਾ ਸ੍ਰਿਸ਼ਟੀ ਦਾ ਉਹ ਪਰਮਾਤਮਾ ਦੇ ਅੰਤ ਬਾਰੇ ਸਾਧ ਜੀ ਕੀ ਜ਼ਿਕਰ ਕਰ ਸਕਦਾ, ਕੁਝ ਨਹੀਂ ਦੱਸ ਸਕਦਾ। ਇੱਥੇ ਤੇ ਬ੍ਰਹਮਾ, ਬ੍ਰਹਮੇ ਦੇ ਪੁੱਤਰ, ਵਿਸ਼ਨੂੰ, ਵਿਸ਼ਨੂੰ ਦੀ ਘਰ ਵਾਲੀ, ਲਕਸ਼ਮੀ, ਹਨੂੰਮਾਨ, ਗਰੜ, ਇਹ ਵੀ ਪਰਮਾਤਮਾ ਦਾ ਅੰਤ ਦੱਸ ਸਕੇ, ਫਿਰ ਹੋਰ ਕੋਈ ਕੀ ਪਰਮਾਤਮਾ ਦਾ ਅੰਤ ਜਾਣੇਗਾ। ਵੀਰ ਸਾਹਿਬ ਕਹਿੰਦੇ ਨੇ ਕਹਿ ਕਬੀਰ ਸੋ ਭਰਮੈ ਨਾਹੀ। ਹਾਂ, ਜਿਹੜੇ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਸਤ ਸੰਗੀ ਹੈ, ਕਿਉਂਕਿ ਹਾਉ ਦੀਆਂ ਪੰਕਤੀਆਂ ਚ ਕਬੀਰ ਸਾਹਿਬ ਨੇ ਦੱਸ ਦਿੱਤਾ ਸੰਤ ਸੰਗਤ ਰਾਮ ਹਿਰਦੈ ਵਸਾਈ। ਤੂੰ ਸਤ ਸੰਗਤ ਕਰਿਆ ਕਰ, ਗੁਰਮੁਖਾਂ ਦੀ ਸੰਗਤ ਕਰਕੇ, ਰਾਮ ਰਾਮ ਕਰਕੇ ਉਹਨੂੰ ਹਿਰਦੇ ਚ ਵਸਾ, ਅੰਤ ਨਾ ਤੇਰੇ ਤੋਂ ਪੈਣਾ ਨਾ ਕੋਈ ਅਜੇ ਤੱਕ ਪਾ ਸਕਿਆ। ਇਹ ਸਿਧਾਂਤ ਸੀ, ਜਿਹੜਾ ਸਤ ਸੰਗੀ ਹੈ ਸਾਧ ਸੰਗਤ ਜੀ ਉਹ ਭਰਮ ਚ ਨਹੀਂ ਪਵੇਗਾ। ਕਹਿ ਕਬੀਰ ਸੋ ਭਰਮੈ ਨਾਹੀ, ਕਿਉਂ ਅੰਤ ਸਮਝਣ ਦਾ ਯਤਨ ਹੀ ਉਹ ਕਰੇਗਾ ਜਿਹੜਾ ਭਰਮ ਵਿੱਚ ਹੈ। ਜਦੋਂ ਭਰਮ ਨਿਕਲ ਗਿਆ, ਜਿਹੜਾ ਸਤ ਸੰਗੀ ਹੈ ਉਹਨੂੰ ਭਰਮ ਕੋਈ ਨਹੀਂ, ਤੇ ਭਰਮ ਤੋਂ ਸਾਧ ਸੰਗਤ ਜੀ ਜਿਹੜਾ ਅਸਲ ਵਿੱਚ ਨਿਰਲੇਪ ਹੈ ਉਹਨੂੰ ਪਹਿਲਾਂ ਹੀ ਪਤਾ ਵੀ ਪ੍ਰਮਾਤਮਾ ਬੇਅੰਤ ਹੈ, ਇਹਦਾ ਅੰਤ ਨਹੀਂ ਪੈਣਾ। ਭਰਮ ਵਿੱਚ ਪਏ ਲੋਕਾਂ ਨੇ ਸਾਧ ਸੰਗਤ ਜੀ ਆਖਿਆ ਪ੍ਰਮਾਤਮਾ ਹੈ ਹੀ ਕੋਈ ਨਹੀਂ, ਕਿਉਂਕਿ ਮਨ ਚ ਭਰਮ ਸੀ ਤੇ ਪ੍ਰਮਾਤਮਾ ਦੀ ਹੋਣ ਤੋਂ ਮੁਨਕਰ ਹੋ ਗਏ। ਭਰਮ ਵਿੱਚ ਪਏ ਲੋਕਾਂ ਨੇ ਸਾਧ ਸੰਗਤ ਜੀ ਆਖਿਆ ਧਰਮ ਦੀ ਕੋਈ ਲੋੜ ਨਹੀਂ, ਭਰਮ ਵਿੱਚ ਪਏ ਲੋਕਾਂ ਨੇ ਆਖਿਆ ਗੁਰੂ ਦੇ ਉਪਦੇਸ਼ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਭਰਮ ਵਿੱਚ ਪਏ ਲੋਕਾਂ ਨੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਚਲਾਈ ਮਰਿਆਦਾ ਤੇ ਗੁਰੂ ਦੇ ਸਿਧਾਂਤਾਂ ਉੱਤੇ ਕਿੰਤੂ ਕੀਤਾ, ਕਿਉਂਕਿ ਮਨ ਚ ਭਰਮ ਹੈ। ਭਰਮ ਨਿਕਲ ਜਾਵੇ ਫਿਰ ਸਾਧ ਸੰਗਤ ਜੀ ਗੁਰੂ ਦੇ ਉੱਤੇ, ਗੁਰੂ ਦੀਆਂ ਬਖਸ਼ਾਂ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਜਿਸ ਗੁਰੂ ਦੀ ਬਾਣੀ ਅੱਗੇ ਆਪਾਂ ਅਰਦਾਸਾਂ ਕਰੀਏ ਤੇ ਮੱਥੇ ਟੇਕੀਏ, ਉਸੇ ਬਾਣੀ ਉੱਤੇ, ਉਸੇ ਗੁਰੂ ਤੇ, ਜਿਸ ਗੁਰੂ ਨੂੰ ਨਮਸਕਾਰ ਕਰਕੇ ਦਾਤ ਮੰਗਣੀ, ਉਸੇ ਉੱਤੇ ਸਾਧ ਸੰਗਤ ਜੀ ਫਿਰ ਸ਼ੰਕਾ ਤੇ ਕਿੰਤੂ ਪਰੰਤੂ ਕਰਨਾ, ਇਹਦਾ ਨਾਮ ਸਿੱਖੀ ਨਹੀਂ। ਗੁਰਮੁਖਤਾ ਜੀ ਨੂੰ ਨੀ ਕਹਿੰਦੇ, ਕਹਿੰਦੇ ਤੂੰ ਮਨ ਚ ਕਿਸੇ ਤਰ੍ਹਾਂ ਦਾ ਭਰਮ ਨਾ ਰੱਖ, ਪਰ ਮਨ ਦਾ ਭਰਮ ਤਾਂ ਨਿਕਲੇਗਾ ਜੇ ਸਤ ਸੰਗੀ ਬਣੇਗਾ, ਬਿਨਾਂ ਸਤ ਸੰਗਤ ਕੀਤੇ ਤੋਂ ਤੇਰੇ ਮਨ ਚ ਭਰਮ ਜਾਣਾ ਨਹੀਂ। ਭਰਮ ਵਿੱਚ ਪਿਆ ਜਿਹੜਾ ਬੰਦਾ ਸਤਸੰਗ ਜੀ ਅਸਲ ਵਿੱਚ ਉਹ ਉਸੇ ਗੁਰੂ ਨੂੰ ਨਮਸਕਾਰ ਕਰੇ ਤੇ ਉਸੇ ਗੁਰੂ ਤੇ ਕਿੰਤੂ ਕਰੇ, ਇਹ ਭਰਮ ਵਿੱਚ ਪਏ ਦੀ ਨਿਸ਼ਾਨੀ ਹੈ। ਜਿਹੜਾ ਭਰਮ ਚ ਪਿਆ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਿਹੜਾ ਸਤਸੰਗ ਜੀ ਅਸਲ ਵਿੱਚ ਇੱਕ ਉਪਦੇਸ਼ ਦਾ ਗ੍ਰੰਥ ਆ, ਇਹਨੂੰ ਵੱਧ ਕੁਝ ਨਹੀਂ। ਭਰਮ ਵਿੱਚ ਪਏ ਬੰਦੇ ਵਾਸਤੇ ਜਿਹੜੀ ਗੁਰੂ ਕੀ ਬਾਣੀ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਸੇ ਪਾਤਸ਼ਾਹ ਹੀ ਆ, ਇੱਕ ਬਹੁਤ ਉੱਤਮ ਚੰਗੇ ਮਨੁੱਖ ਆ, ਇਹਨੂੰ ਵੱਧ ਕੁਝ ਨਹੀਂ। ਪਰ ਅਸਲ ਵਿੱਚ ਸਾਧ ਸੰਗਤ ਜੀ ਗੁਰੂ ਕੀ ਬਾਣੀ ਇਹ ਅੱਲਾ ਹੀ ਸਾਧ ਆ, ਇਹ ਕੱਲੀ ਕਵਿਤਾ ਨਹੀਂ, ਇਹ ਕੋਈ ਉਪਦੇਸ਼ ਦਾ ਗ੍ਰੰਥ ਨਹੀਂ, ਇਹ ਅਕਾਲੀ ਸੱਦਾ, ਇਹ ਸੰਦੇਸ਼ ਆ ਪ੍ਰਮਾਤਮਾ ਦਾ। ਇਹਦੇ ਵਿੱਚ ਬਖਸ਼ਾ, ਇਹ ਚ ਰਹਿਮਤਾ, ਇਹ ਅਕਾਲ ਪੁਰਖ ਦਾ ਸਾਧ ਸੰਗਤ ਜੀ ਅਸਲ ਵਿੱਚ ਉਪਦੇਸ਼ ਤੇ ਸੰਦੇਸ਼ ਤੇ ਅੱਲਾ ਹੀ ਸੱਦ ਉਪਰੋਂ ਧੁਰੋਂ ਪਰਾਵਸਥਾ ਜੋ ਆਈ ਹੈ, ਇਹ ਕੋਈ ਉਪਦੇਸ਼ ਦਾ ਗ੍ਰੰਥ ਨਹੀਂ ਹੈ। ਇਹ ਅਕਾਲ ਪੁਰਖ ਦੇ ਵਚਨ ਤੇ ਬਖਸ਼ਾ ਤੇ ਰਹਿਮਤਾ ਨਾਲ ਭਰਪੂਰ ਹੈ। ਇਹ ਉਹੀ ਬਾਣੀ ਹੈ ਜਿਹੜੀ ਸਾਧ ਸੰਗਤ ਜੀ ਜਿਸ ਅੱਗੇ ਆਪਾਂ ਨਮਸਕਾਰ ਕਰਨੇ ਤੇ ਅਰਦਾਸਾਂ ਕਰਨੀ ਆ। ਪਰ ਇਸ ਗੱਲ ਦੀ ਸੋਝੀ ਸਤਸੰਗੀ ਨੂੰ ਆਵੇਗੀ, ਜਿਹੜਾ ਭਰਮ ਵਿੱਚ ਹੈ ਉਹਦੇ ਵਾਸਤੇ ਸਾਧ ਸੰਗਤ ਜੀ ਧਰਮ ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰਫ ਉਪਦੇਸ਼ ਦਾ ਗ੍ਰੰਥ ਹੈ, ਇਹਦੋਂ ਵੱਧ ਕੁਝ ਨਹੀਂ। ਕਿਉਂਕਿ ਉਸੇ ਤੇ ਫਿਰ ਕਿੰਤੂ ਕਰਨਾ, ਤੇ ਕਿੰਤੂ ਕਰਨ ਵਾਸਤੇ ਕਦੀ ਭਾਸ਼ਾ ਨੂੰ ਅੱਗੇ ਲੈ ਆਉਣਾ, ਕਦੀ ਬੋਲੀ ਨੂੰ ਅੱਗੇ ਲੈ ਆਉਣਾ, ਕਦੀ ਵਿਆਕਰਨ ਨੂੰ ਅੱਗੇ ਲੈ ਆਉਣਾ, ਕਦੀ ਸਤਸੰਗਤ ਜੀ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੋਲੀ ਤੇ ਭਾਸ਼ਾ ਜਿਹੜੀ ਸਤਸੰਗਤ ਜੀ ਅੱਜ ਤੋਂ 300-400 ਬਲਕਿ ਇਹਨੂੰ ਵੀ ਵੱਧ ਸਾਲ ਪੁਰਾਣੀ, 300-400 ਸਾਲ, 300-400 ਸਦੀਆਂ ਪੁਰਾਣੀ ਬੋਲੀ ਹੈ ਇਹ। ਅੱਜ ਦੀ ਬੋਲੀ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੋਲੀ ਬਣਾਵਾਂਗੇ ਕਦੇ ਵਾਸਤੇ ਨਾ ਮਿਲੇਗੀ, ਕਿਉਂਕਿ ਬੋਲੀ ਜਿਹੜੀ ਸਤਸੰਗਤ ਜੀ ਵਿਦਵਾਨ ਕਹਿੰਦੇ ਆ 20-25 ਸਾਲਾਂ ਬਾਅਦ ਬਦਲ ਜਾਂਦੀ ਹੈ, ਫਿਰ ਹਰ ਇਲਾਕੇ ਦੀ ਬੋਲੀ ਉਵੇਂ ਵੀ ਵੱਖਰੀ ਹੁੰਦੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕਈ ਭਾਸ਼ਾ ਨੇ, ਹਰ ਭਾਸ਼ਾ ਦੀ ਸਤਸੰਗ ਜੀ ਵਿਆਕਰਨ ਵੱਖਰੀ ਹੁੰਦੀ ਹੈ, ਇੱਕ ਬੋਲੀ ਦੀ ਵਿਆਕਰਨ ਦੂਜੀ ਬੋਲੀ ਉੱਤੇ ਕਦੇ ਨਹੀਂ ਢੁੱਕਦੀ। ਇੰਨੀਆਂ ਭਾਸ਼ਾਵਾਂ ਦਾ ਕੋਈ ਗਿਆਤਾ ਹੋਵੇ ਫਿਰ ਇਸ ਗੁਰਬਾਣੀ ਨੂੰ ਸਤਸੰਗ ਜੀ ਸਮਝੇ, ਤੇ ਜੇ ਸਿਰਫ ਬੋਲੀ ਤੇ ਭਾਸ਼ਾ ਨੂੰ ਅੱਗੇ ਰੱਖ ਕੇ ਆਪਾਂ ਆਖੀਏ ਭਾਈ ਇੱਥੇ ਸਿਹਾਰੀ ਲੱਗੀ ਹੈ, ਇਹਦਾ ਅਰਥ ਕੋਈ ਨਹੀਂ, ਸਿਰਫ ਅਰਥ ਦਰਸਾਉਣ ਲਈ ਹੈ, ਇਹਦਾ ਉਚਾਰਨ ਨਹੀਂ ਕਰਨਾ, ਆਹ ਅੱਖਰ ਨਹੀਂ ਬੋਲਣਾ, ਆਹ ਔਕੜ ਬੋਲਣ ਦੀ ਲੋੜ ਹੀ ਕੋਈ ਨਹੀਂ, ਤੇ ਅੱਗੇ ਰੱਖੀਏ ਸਤਸੰਗ ਜੀ ਬਹਾਨਾ ਭਾਸ਼ਾ ਦਾ ਕਦੀ ਵੀ ਨਾ ਫਿੱਟ ਬੈਠੇਗਾ। ਅਸਲ ਵਿੱਚ ਔਂਕੜ ਸਿਹਾਰੀ ਨੂੰ ਬੋਲਣਾ, ਜੇ ਸਾਡੀ ਜ਼ਬਾਨ ਸਾਧ ਸੰਗਤ ਜੀ ਉਚਾਰਨ ਚੁੱਕ ਨਾ ਸਕਦੀ ਹੋਵੇ ਤੇ ਉਹਨੂੰ ਆਪਾਂ ਵਾਧੂ ਸਮਝਦੇ ਸਾਡੀ ਉਮਤਾਈ ਹੈ। ਅਸਲ ਜੇ ਸਿਹਾਰੀ ਦਾ ਉਚਾਰਨ ਅਸੀਂ ਕਰ ਨਹੀਂ ਸਕਦੇ ਤਾਂ ਕਮਜ਼ੋਰੀ ਸਾਡੀ ਹੈ। ਇੱਥੋਂ ਦੇ ਸਾਧ ਸੰਗਤ ਜੀ ਕੁਝ ਬੋਰਨ ਬੱਚੇ ਜਾਂ ਆਪਾਂ ਗੋਰੇ ਲਾ ਲਈਏ ਉਹ ਰਾੜਾ ਨਹੀਂ ਬੋਲ ਸਕਦੇ, ਅਸੀਂ ਰਾੜਾ ਬੋਲ ਸਕਦੇ ਹਾਂ। ਜੇ ਉਹ ਰਾੜਾ ਨਹੀਂ ਬੋਲ ਸਕਦੇ ਤੇ ਇਹ ਸਾਧ ਸੰਗਤ ਜੀ ਇੱਥੋਂ ਦੇ ਵਾਤਾਵਰਨ ਦਾ ਉਹਨਾਂ ਦੇ ਉੱਤੇ ਅਸਰ ਆ। ਅਸਲ ਵਿੱਚ ਇਹ ਨਹੀਂ ਵੀ ਰਾੜਾ ਬੋਲਣਾ ਨਹੀਂ, ਹੁਣ ਜਿਹਨੂੰ ਬੋਲਣ ਨਹੀਂ ਆਉਂਦਾ ਆਖੇ ਵੀ ਰਾੜਾ ਵਾਧੂ ਆ, ਇਹਦੀ ਲੋੜ ਹੀ ਕੋਈ ਨਹੀਂ, ਇਹਨੂੰ ਬੋਲੋ ਹੀ ਨਾ, ਇਹ ਨਹੀਂ, ਇਹ ਜ਼ਰੂਰੀ ਹੈ ਕਿ ਮਹਾਰਾਜ ਦੀ ਬਣਾਈ ਲਿਪੀ ਇਹਦੇ ਚ ਕੋਈ ਉਣਤਾ ਹੀ ਨਹੀਂ। ਹਾਂ ਤੁਸੀਂ ਨਹੀਂ ਬੋਲ ਸਕਦੇ, ਇਹ ਵੱਖਰੀ ਗੱਲ ਹੈ ਵੀ ਤੁਹਾਡੀ ਜ਼ਬਾਨ ਤੋਂ ਨਹੀਂ ਨਿਕਲਦਾ, ਤੁਸੀਂ ਉਹਨੂੰ ਉਚਾਰਨ ਨੂੰ ਚੁੱਕ ਨਹੀਂ ਸਕਦੇ, ਇੱਥੋਂ ਦੇ ਵਾਤਾਵਰਨ ਦਾ ਜਾਂ ਜਨਮ ਤੋਂ ਇਹੋ ਜਿਹੀ ਸੰਸਕ੍ਰਿਤੀ ਦਾ ਫਰਕ ਹੈ। ਪਰ ਇਹਦਾ ਅਰਥ ਇਹ ਨਹੀਂ ਕਿ ਰਾੜਾ ਵਾਧੂ ਹੈ, ਜੇ ਅਸੀਂ ਸਿਹਾਰੀ ਬੁਲਾ ਨਹੀਂ ਸਕਦੇ ਸਾਡੀ ਕਮਜ਼ੋਰੀ ਹੈ, ਉਚਾਰਨ ਸਿਹਾਰੀ ਦਾ ਸਾਡੇ ਕੋਲ ਹੋ ਨਹੀਂ ਸਕਦਾ ਤੇ ਸਾਡੀ ਹੋਣਤਾ ਹੀ, ਇਹਦਾ ਅਰਥ ਇਹ ਨਹੀਂ ਕਿ ਸਿਹਾਰੀ ਵਾਧੂ ਲੱਗੀ ਹੈ, ਵਾਧੂ ਕੁਝ ਨਹੀਂ ਲਾਇਆ ਮਹਾਰਾਜ ਨੇ। ਜਿੰਨੇ ਅੱਖਰ ਲਾਏ ਗੁਰਬਾਣੀ ਦੇ ਸਾਰੇ ਸਾਧ ਸੰਗਤ ਦੀ ਕੀਮਤੀ ਲਾਗ ਮਾਤਰੀ ਨਿਯਮ ਪਹਿਲਾਂ ਰੱਖ ਕੇ ਗੁਰਬਾਣੀ ਲਿਖਾਈ ਮਹਾਰਾਜ ਨੇ ਬਾਅਦ ਚ, ਕਿਤੇ ਵੀ ਲਾਗ ਮਾਤਰੀ ਨਿਯਮਾਂ ਦੀ ਸਾਧ ਸੰਗਤ ਦੀ ਭੰਨ ਤੋੜ ਨਹੀਂ ਕੀਤੀ। ਪਰ ਜੇ ਸਾਡੇ ਕੋਈ ਲਾਗ ਮਾਤਰ ਬੋਲੀ ਨਹੀਂ ਜਾਂਦੀ ਇਹਦਾ ਅਰਥ ਇਹ ਨਹੀਂ ਆਪਾਂ ਕਹਿ ਦਈਏ ਜੀ ਇਹ ਵਾਧੂ ਹੈ, ਇਹ ਤਾਂ ਸਿਰਫ ਅਰਥ ਦਰਸਾਉਣ ਲਈ ਸੀ, ਇਹਨੂੰ ਬੋਲਣ ਦੀ ਨਹੀਂ ਲੋੜ, ਆਹ ਐਡਾ ਇੱਥੇ ਬੋਲਣ ਦੀ ਲੋੜ ਹੀ ਨਹੀਂ। ਜੇ ਸਹਾਏ ਦੀ ਅਸਲ ਚ ਨਾਮ ਹੀ ਬੋਲਾਂਗੇ ਤਾਂ ਵੀ ਸਰ ਜਾਂਦਾ, ਇਹ ਸਾਧ ਸੰਗਤ ਜੀ ਸਿਰਫ ਸਾਡੀ ਕਮਜ਼ੋਰੀ ਹੈ ਤੇ ਉਹ ਕਰ ਸਕਦਾ ਜਿਹੜਾ ਭਰਮ ਚ ਪਿਆ, ਜਿਹੜਾ ਨਾਮ ਦੱਸ ਗਿਆ ਉਹ ਕਦੀ ਨਾ ਕਿੰਤੂ ਕਰੇਗਾ। ਉਸੇ ਬਾਣੀ ਨੂੰ ਨਮਸਕਾਰ ਕਰੀਏ, ਉਸੇ ਗੁਰੂ ਅੱਗੇ ਅਰਦਾਸਾਂ ਕਰੀਏ, ਉਸੇ ਉੱਤੇ ਸਾਧ ਸੰਗਤ ਜੀ ਫਿਰ ਸ਼ੰਕਾ ਕਰੀਏ ਵੀ ਇਹ ਵਾਧੂ ਆ, ਇਹ ਘਾਟੂ ਆ, ਇਹ ਬੋਲੋ ਨਾ, ਇਹ ਬੁਲਾਓ ਨਾ, ਇਹ ਸਿਰਫ ਭਰਮ ਚ ਪਏ ਬੰਦੇ ਦੀ ਨਿਸ਼ਾਨੀ ਹੈ। ਇਸ ਕਰਕੇ ਕਹਿ ਕਬੀਰ ਸੋ ਭਰਮੈ ਨਾਹੀ, ਕਬੀਰ ਸਾਹਿਬ ਕਹਿੰਦੇ ਗੁਰਮੁਖੋ ਉਹ ਨਹੀਂ ਜੇ ਭਰਮ ਵਿੱਚ ਪੈਂਦਾ, ਕੌਣ ਨਹੀਂ ਪੈਂਦਾ, ਅਖੀਰਲੀ ਪੰਕਤੀ ਵਿੱਚ ਕਿਰਪਾ ਕਰਕੇ ਦੱਸਦੇ ਹਨ,
ਪਗ ਲਗ ਰਾਮ ਰਹਿ ਸਰ ਨਾਹੀ।
ਜਿਹੜਾ ਸਾਧ ਸੰਗਤ ਜੀ ਚਰਨੀ ਲੱਗਾ ਰਹਿੰਦਾ ਨਾ ਗੁਰੂ ਸਾਹਿਬ ਦੇ, ਪਗ ਲਗ ਰਾਮ ਰਹਿ ਸਰਨਾਹੀ, ਸਰਨਾਹੀ ਸ਼ਰਨ ਵਿੱਚ ਆਣ ਕੇ, ਪਗ ਹੁੰਦੇ ਚਰਨ, ਜਿਹੜਾ ਮਹਾਰਾਜ ਦੀ ਸ਼ਰਨ ਵਿੱਚ ਆਣ ਕੇ ਗੁਰੂ ਸਾਹਿਬ ਦੇ ਚਰਨੀ ਲੱਗਦਾ ਉਹ ਭਰਮ ਚ ਨਹੀਂ ਪੈਂਦਾ। ਜਿਹੜਾ ਭਰਮ ਵਿੱਚ ਨਹੀਂ ਪੈਂਦਾ ਸਾਧ ਸੰਗਤ ਜੀ ਫਿਰ ਉਹ ਗੁਰੂ ਤੇ ਉਂਗਲ ਨਹੀਂ ਚੁੱਕਦਾ, ਉਹਦਾ ਅੰਤ ਪਾਉਣ ਦਾ ਯਤਨ ਨਹੀਂ ਕਰਦਾ, ਉਹਦਾ ਅੰਤ ਪੈ ਹੀ ਨਹੀਂ ਸਕਦਾ। ਇਹ ਭਰਮ ਚ ਪਏ ਬੰਦੇ ਦੀ ਨਿਸ਼ਾਨੀ ਹੈ ਭਾਈ ਗੁਰੂ ਸਾਹਿਬ ਉੱਤੇ ਕਿੰਤੂ ਪ੍ਰੰਤੂ ਕਰੇ। ਗੁਰੂ ਸਾਹਿਬ ਸਾਧ ਸੰਗਤ ਜੀ ਅਸਲ ਵਿੱਚ ਸਿਰਫ ਕਿਰਪਾ ਦਾ ਖਜ਼ਾਨਾ ਤੇ ਕੋਈ ਉਣਤਾ ਹੀ ਨਹੀਂ। ਹਾਂ ਕਹਿੰਦੇ ਜੇ ਗੁਰੂ ਦਾ ਅੰਤ ਨਹੀਂ ਪੈਂਦਾ ਫਿਰ ਪ੍ਰਮਾਤਮਾ ਦਾ ਅੰਤ ਕਿਵੇਂ ਪਵੇਗਾ, ਤੇ ਉਹ ਪ੍ਰਮਾਤਮਾ ਦਾ ਅੰਤ ਪਾਉਣ ਵਾਲੇ ਭਰਮ ਚ ਪੈਂਦੇ ਹੀ ਨਹੀਂ ਜਿਹੜੇ ਗੁਰੂ ਦੇ ਚਰਨੀ ਲੱਗੇ। ਪਗ ਲਗ ਰਾਮ ਰਹਿ ਸਰਨਾਹੀ, ਇਹ ਕਬੀਰ ਸਾਹਿਬ ਨੇ ਸਾਧ ਸੰਗਤ ਦੀ ਕਿਰਪਾ ਕੀਤੀ ਸਵੇਰੇ। ਹੁਕਮਨਾਮੇ ਦੇ ਰੂਪ ਵਿੱਚ ਸੁਜਨਕ ਸਮਾਂ ਸਾਧ ਸੰਗਤ ਜੀ ਬਖਸ਼ਿਆ ਸੀ ਪ੍ਰਬੰਧਕਾਂ ਨੇ ਉਹਦੇ ਅਨੁਸਾਰ ਆਪਾਂ ਵਿਚਾਰ ਕੀਤੀ। ਬਹੁਤ ਸਾਰੀਆਂ ਭੁੱਲਾਂ ਚੁੱਕਾਂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਦਿਆਂ ਹੋ ਜਾਂਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ਿਆ ਜੀ। ਪ੍ਰੇਮ ਨਾਲ ਪਤੇ ਦਾ ਜਵਾਬ ਦਿਓ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।